ਭਗਤ ਬਾਲਮੀਕ ਜੀ। ਬਾਲਮੀਕ ਨਾਮ ਦੇ ਭਗਤ ਵੀ ਦੋ ਹੋਏ ਨੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਇਸ਼ਾਰਾ ਦਿੰਦੇ ਨੇ ਕਿ ਬਾਲਮੀਕ ਨਿਸਤਾਰਿਆ ਮਾਰੈ ਵਾਟ ਨਾ ਹੋਏ ਨਿਸੰਗਾ। ਪਹਿਲਾ ਬਾਲਮੀਕ ਭੀਲ ਸੀ, ਬਰਮੀ ਬਣ ਜਾਣ ਕਾਰਨ ਨਾਮ ਬਾਲਮੀਕ ਪ੍ਰਸਿੱਧ ਹੋਇਆ। ਮਹਾਤਮਾ ਦੇ ਉਪਦੇਸ਼ ਨਾਲ ਰਿਸ਼ੀ ਪਦਵੀ ਤੱਕ ਪੁੱਜਾ, ਰਮਾਇਣ ਲਿਖੀ ਅਤੇ ਲਵ ਕੁਸ਼ ਦੀ ਜਨਮ ਕਥਾ ਲਿਖੀ। ਇਹ ਰਚਨਾ ਭਵਿੱਖਤ ਰੂਪ ਵਿੱਚ ਇਸ ਬਾਲਮੀਕ ਨੇ ਲਿਖਣਾ ਕੀਤੀ। ਦੂਸਰਾ ਬਾਲਮੀਕ ਕ੍ਰਿਸ਼ਨ ਜੀ ਦੇ ਸਮੇਂ ਹੋਇਆ, ਜਿਸ ਦੇ ਸੰਬੰਧ ਵਿੱਚ ਇਸ਼ਾਰਾ ਹੈ, ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ। ਇਸ ਦਾ ਜਨਮ ਚੰਡਾਲਾਂ ਦੇ ਘਰ ਹੋਇਆ। ਅਸਮੇਧ ਜਗ ਸਮੇਂ ਬਾਲਮੀਕ ਜੀ ਨੂੰ ਨਾ ਸੱਦਣ ਤੇ ਸੰਖ ਨਹੀਂ ਵੱਜਾ, ਪਰ ਜਦੋਂ ਸੱਦ ਕੇ ਆਦਰ ਨਾਲ ਲੰਗਰ ਛਕਾਇਆ ਤਾਂ ਸੰਖ ਵੱਜਿਆ, ਯੱਗ ਦੀ ਸੰਪੂਰਨਤਾ ਹੋਈ ਅਤੇ ਦ੍ਰੋਪਦੀ ਨੇ ਮਨ ਵਿੱਚ ਘਿਰਣਾ ਕਰਨ ਦੀ ਆਪਣੀ ਗਲਤੀ ਤੇ ਮੁਆਫੀ ਮੰਗਣਾ ਕੀਤੀ। ਸੋ ਪਹਿਲੇ ਬਾਲਮੀਕ ਜੀ ਦੇ ਸੰਬੰਧ ਵਿੱਚ ਆਪਾਂ ਹੁਣ ਸਾਖੀ ਵਾਚਦੇ ਹਾਂ। ਭਾਈ ਗੁਰਦਾਸ ਜੀ ਦਾ ਪ੍ਰਮਾਣ ਦਸਵੀਂ ਵਾਰ ਵਿੱਚ 19ਵੀਂ ਪੌੜੀ ਦੇ ਰੂਪ ਵਿੱਚ ਇਸ ਤਰ੍ਹਾਂ ਹੈ ਕਿ ਵਾਟੈ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾੜਾ, ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ, ਮਾਰਨ ਨਾ ਲੋਚੈ ਘਣਾ ਕੱਢ ਨਾ ਹੰਗੈ ਹੱਥ ਉਗਾੜਾ, ਸਤਿਗੁਰ ਮਨੁਆ ਰਾਖਿਆ ਹੋਏ ਨਾ ਆਵੈ ਉੱਛੋ ਹਾੜਾ, ਔਗਣ ਸਭ ਪ੍ਰਗਾਸੀਅਨ ਰੋਜ਼ਗਾਰ ਹੈ ਇਹੋ ਅਸਾੜਾ, ਘਰ ਵਿੱਚ ਪੁੱਛਣ ਘੱਲਿਆ ਅੰਤਕਾਲ ਹੈ ਕੋਈ ਅਸਾੜਾ, ਕੋੜ ਮੜਾ ਚੌਖੰਨੀਐ ਕੋਈ ਨਾ ਬੇਲੀ ਕਰਦੇ ਝਾੜਾ, ਸੱਚ ਦ੍ਰਿੜਾਏ ਉਧਾਰਿਅਨ ਤਪ ਨਿਕਥਾ ਉੱਪਰ ਵਾੜਾ, ਗੁਰਮੁਖ ਲੰਘੇ ਪਾਪ ਪਹਾੜਾ। ਸੰਖੇਪ ਰੂਪ ਵਿੱਚ ਇਸ ਪੌੜੀ ਦੇ ਅਰਥ ਇਸ ਤਰ੍ਹਾਂ ਹਨ ਕਿ ਰਸਤੇ ਵਿੱਚ ਬੈਠਾ ਬਾਲਮੀਕ ਧਾੜਵੀ ਆਏ ਗਏ ਮਨੁੱਖਾਂ ਨੂੰ ਮਾਰ ਕੇ ਉਹਨਾਂ ਦਾ ਧਨ ਲੁੱਟਦਾ ਸੀ। ਇੱਕ ਵੇਰਾ ਕਿਸੇ ਪੂਰੇ ਪੁਰਖ ਨਾਲ ਮਿਲਾਪ ਹੋਇਆ, ਹੁਣ ਮਨ ਵਿੱਚ ਦੁਚਿੱਤੀ ਹੋਈ, ਮਾਰਨ ਨੂੰ ਮਨ ਲੋਚੇ ਤਾਂ ਬਹੁਤ ਪਰ ਉਸ ਸਤਪੁਰਖ ਨੂੰ ਮਾਰਨ ਲਈ ਇਸ ਬਾਲਮੀਕ ਦੇ ਹੱਥ ਚੱਲਣ ਨਾ। ਉਸ ਸਤਪੁਰਖ ਨੇ ਮਨ ਦੀ ਵੀ ਰੱਖਿਆ ਕੀਤੀ, ਮਾਰਨ ਦਾ ਜੋਸ਼ ਫੁਰਨਾ ਇਸ ਦਾ ਹਟ ਗਿਆ। ਹੁਣ ਸਾਰਾ ਅਵਗੁਣ ਉਸ ਪੂਰੇ ਪੁਰਖ ਨੂੰ ਕਹਿ ਦੱਸਿਆ ਕਿ ਮਹਾਰਾਜ ਜੀ ਸਾਡੀ ਉਪਜੀਵਿਕਾ ਹੀ ਇਹੋ ਹੈ ਕਿ ਅਸੀਂ ਬੰਦੇ ਨੂੰ ਮਾਰ ਕੇ ਉਸ ਦਾ ਧਨ ਲੁੱਟ ਕੇ ਆਪਣੇ ਪੇਟ ਦੀ ਪੂਰਤੀ ਕਰਦੇ ਹਾਂ। ਉਹਨਾਂ ਸੰਤਾਂ ਨੇ ਇਸ ਨੂੰ ਭੇਜਿਆ ਭਈ ਘਰੋਂ ਤੂੰ ਪੁੱਛ ਕੇ ਆ ਕਿ ਅੰਤ ਨੂੰ ਤੇਰਾ ਕੋਈ ਰਚਕ ਵੀ ਹੋਊਗਾ ਜਿਨ੍ਹਾਂ ਦੀ ਖਾਤਰ ਤੂੰ ਇਹ ਪਾਪ ਕਮਾਉਣਾ ਹੈ। ਜਦ ਉਹ ਘਰ ਪੁੱਛਣ ਆਇਆ ਸਾਰਾ ਕੋੜਮਾ ਵਾਰਨੇ ਜਾਣ ਵਾਲਾ ਸੀ, ਪਰੰਤੂ ਇਸ ਦੀ ਇਹ ਗੱਲ ਸੁਣ ਕੇ ਕਿ ਅੰਤ ਵੇਲੇ ਮੇਰਾ ਕੋਈ ਸਾਥੀ ਬਣੇਗਾ ਤਾਂ ਸਾਰਿਆਂ ਨੇ ਜਵਾਬ ਦੇ ਦਿੱਤਾ ਭਾਵ ਅੰਤ ਨੂੰ ਬੇਲੀ ਹੋਣ ਦਾ ਝਾੜਾ ਕਿਸੇ ਨੇ ਵੀ ਨਾ ਕੀਤਾ। ਇਸਤਰੀ ਪੁੱਤਰ ਮਾਤਾ ਆਦਿਕ ਨੇ ਸੁੱਕਾ ਹੀ ਜਵਾਬ ਦੇ ਦਿੱਤਾ ਕਿ ਸਾਡਾ ਅੰਤਕਾਲ ਦਾ ਜੁੰਮਾ ਕੋਈ ਨਹੀਂ। ਜਦੋਂ ਫੇਰ ਇਹ ਜਵਾਬ ਲੈ ਕੇ ਸੰਤਾਂ ਪਾਸ ਆਇਆ ਤਾਂ ਉਹਨਾਂ ਨੇ ਸੱਚ ਨਾਮ ਦਾ ਉਪਦੇਸ਼ ਦਿੱਤਾ ਕਿ ਇਸੇ ਨਾਲ ਹੀ ਟੱਪ ਨਿਕਥਾ ਉੱਪਰ ਵਾੜਾ ਕਹੀਏ, ਸੰਸਾਰ ਦੀ ਫਾਹੀ ਤੋਂ ਟੱਪ ਕੇ ਅਰਸ਼ਾਂ ਨੂੰ ਨਿਕਲ ਗਿਆ। ਅੱਗੇ ਲਿਖਦੇ ਨੇ ਕਿ ਗੁਰਮੁਖ ਪਾਪਾਂ ਦੇ ਪਹਾੜ ਚੋਂ ਨਾਮ ਦੇ ਆਸਰੇ ਲੰਘ ਜਾਂਦੇ ਹਨ। ਪਹਿਲੀ ਉਮਰ ਵਿੱਚ ਇਹ ਬਾਲਮੀਕ ਬੁੰਦੇਲਖੰਡ ਦੇ ਜੰਗਲਾਂ ਵਿੱਚ ਰਾਹ ਮਾਰੀ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਸੀ। ਮਨੁੱਖ ਨੂੰ ਮਾਰ ਦੇਣਾ ਇਸ ਲਈ ਮਾਮੂਲੀ ਜੀ ਗੱਲ ਸੀ। ਇੱਕ ਦਿਨ ਉਸੇ ਜੰਗਲ ਵਿੱਚੋਂ ਦੀ ਸਪਤ ਰਿਸ਼ੀ ਮਰੀਚ ਮਾਤਰ ਪੁਲਾ ਪੁਲਤਾਸ ਕ੍ਰਤ ਅੰਗ ਤੇ ਵਿਸ਼ਿਸ਼ਟ ਇਹ ਸੱਤ ਰਿਸ਼ੀ ਮਰੀਚ ਮਾਤਰ ਪੁਲਾ ਪੁਲਤਾਸ ਕ੍ਰਤ ਅੰਗ ਤੇ ਵਿਸ਼ਿਸ਼ਟ ਇਹ ਲੰਘੇ। ਬਾਲਮੀਕ ਨੇ ਉਹਨਾਂ ਨੂੰ ਵੀ ਘੇਰ ਲਿਆ। ਪ੍ਰਤਾਪੀ ਮਹਾਤਮਾ ਸਨ, ਦਰਸ਼ਨਾਂ ਨਾਲ ਬਾਲਮੀਕ ਦਾ ਹਿਰਦਾ ਕੁਝ ਨਰਮ ਹੋਇਆ। ਮਹਾਤਮਾਵਾਂ ਨੇ ਆਖਿਆ ਕਿ ਭਲੇ ਪੁਰਖਾ ਤੂੰ ਲੁੱਟਮਾਰ ਕਿਉਂ ਕਰਦਾ। ਬਾਲਮੀਕ ਦਾ ਸਿੱਧਾ ਜਿਹਾ ਉੱਤਰ ਸੀ ਕਿ ਮਹਾਰਾਜ ਮੈਂ ਇਸੇ ਢੰਗ ਨਾਲ ਆਪਣੇ ਪਰਿਵਾਰ ਦਾ ਨਿਵਾਹ ਕਰਦਾ ਹਾਂ, ਆਪਣੇ ਪਰਿਵਾਰ ਦਾ ਪੇਟ ਭਰਦਾ ਹਾਂ। ਮਹਾਤਮਾਵਾਂ ਨੇ ਆਖਿਆ ਅੱਛਾ ਤੂੰ ਏਦਾਂ ਕਰਕੇ ਪਹਿਲਾਂ ਘਰ ਜਾ ਕੇ ਪੁੱਛ ਕੇ ਆ ਕਿ ਜਦੋਂ ਤੈਨੂੰ ਇਹਨਾਂ ਭੈੜੇ ਕਰਮਾਂ ਦੀ ਇਹਨਾਂ ਮਾੜੇ ਕਰਮਾਂ ਦੀ ਸਜ਼ਾ ਮਿਲੇਗੀ ਤਾਂ ਉਹ ਪਰਿਵਾਰ ਦੇ ਮੈਂਬਰਾਂ ਚੋਂ ਕੋਈ ਤੇਰੀ ਸਜ਼ਾ ਵਿੱਚ ਹੱਥ ਵਟਾਊਗਾ। ਬਾਲਮੀਕ ਮਹਾਤਮਾ ਦਾ ਹੁਕਮ ਮੰਨ ਕੇ ਘਰ ਪੁੱਜ ਗਿਆ। ਮਾਤਾ ਪਿਤਾ ਪਤਨੀ ਪੁੱਤਰ ਧੀਆਂ ਸਭ ਨੂੰ ਇਕੱਠੇ ਕਰ ਲਿਆ ਅਤੇ ਮਹਾਤਮਾ ਦਾ ਹੁਕਮ ਮੰਨ ਕੇ ਕਹਿਣ ਲੱਗਾ ਕਿ ਜਦੋਂ ਭਾਈ ਮੈਨੂੰ ਇਹਨਾਂ ਕੀਤੇ ਪਾਪਾਂ ਦਾ ਫਲ ਮਿਲਿਆ ਜਮਾਂ ਵੱਲੋਂ ਮੇਰਾ ਹਿਸਾਬ ਕਿਤਾਬ ਲਿਆ ਗਿਆ ਕੀ ਤੁਸੀਂ ਮੇਰਾ ਸਾਥ ਦਿਓਗੇ ਭਾਵ ਹਿੱਸਾ ਵੰਡਾਓਗੇ ਇਹ ਉੱਤਰ ਸੁਣ ਕੇ ਸਾਰਾ ਪਰਿਵਾਰ ਕਹਿਣ ਲੱਗਾ ਕਿ ਤੂੰ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਭਾਈ ਅਸੀਂ ਤਾਂ ਰੋਟੀ ਖਾਣੀ ਹੈ ਅਸੀਂ ਤੈਨੂੰ ਕਦੋਂ ਆਖਿਆ ਕਿ ਤੂੰ ਲੁੱਟ ਮਾਰ ਕੇ ਸਾਨੂੰ ਭੋਜਨ ਛਕਾ ਰਹੀ ਗੱਲ ਜਮਾਂ ਦੀ ਫਾਹੀ ਦੀ ਅਸੀਂ ਤੈਨੂੰ ਬਿਲਕੁਲ ਨਹੀਂ ਛੁਡਾ ਸਕਦੇ ਤੇ ਕੀਤੇ ਪਾਪਾਂ ਦੀ ਸਜ਼ਾ ਤਾਂ ਤੈਨੂੰ ਇਕੱਲੇ ਨੂੰ ਹੀ ਭੁਗਤਣੀ ਪੈਣੀ ਹੈ ਇਹ ਉੱਤਰ ਸੁਣ ਕੇ ਬਾਲਮੀਕ ਦਾ ਹਿਰਦਾ ਕੰਬ ਗਿਆ ਕਿ ਜਿਸ ਪਰਿਵਾਰ ਦੀ ਖਾਤਰ ਮੈਂ ਅਨੇਕਾਂ ਲੋਕਾਂ ਦਾ ਖੂਨ ਕੀਤਾ ਮਾਇਆ ਲੁੱਟੀ ਪਾਪਾਂ ਦੀਆਂ ਪੰਡਾਂ ਬੰਨੀਆਂ ਇਹ ਮੇਰੇ ਸਾਥੀ ਬੰਨ ਤੋਂ ਕੂੜਾ ਹੀ ਜਵਾਬ ਦੇ ਰਹੇ ਨੇ ਕਿ ਮੈਨੂੰ ਇਕੱਲੇ ਨੂੰ ਹੀ ਪਾਪਾਂ ਦੇ ਫਲ ਭੋਗਣੇ ਪੈਣਗੇ ਤੇ ਫਿਰ ਮੈਂ ਇਹਨਾਂ ਦੀ ਖਾਤਰ ਪਾਪ ਕਿਉਂ ਕਰਾਂ ਮਨ ਬਦਲ ਗਿਆ ਮਹਾਤਮਾ ਜੀ ਪਾਸ ਪੁੱਜਾ ਉਹਨਾਂ ਦੇ ਪੈਰ ਫੜ ਲਏ ਬੇਨਤੀਆਂ ਕਰਨ ਲੱਗਾ ਕਿ ਮਹਾਤਮਾ ਜੀ ਮੈਨੂੰ ਕੋਈ ਰਸਤਾ ਦੱਸੋ ਜਿਸ ਨਾਲ ਮੇਰਾ ਪਾਰ ਉਤਾਰਾ ਹੋਵੇ ਇਹ ਸਾਰੇ ਪਾਪ ਮੇਰੇ ਸਿਰੋਂ ਲਹਿ ਜਾਣ ਮੇਰੀ ਜ਼ਿੰਦਗੀ ਤਾਂ ਐਵੇਂ ਵਿਅਰਥ ਹੀ ਲੰਘ ਗਈ ਬਹੁਤ ਨਿਮਰਤਾ ਪੂਰਵਕ ਤਰਲੇ ਮਿੰਨਤਾਂ ਕੀਤੀਆਂ ਮਹਾਤਮਾ ਨੇ ਉਸ ਨੂੰ ਰਾਮ ਨਾਮ ਦਾ ਉਪਦੇਸ਼ ਦਿੱਤਾ ਅਤੇ ਆਖਿਆ ਅਹਿੰਸਾ ਅਤੇ ਕ੍ਰੋਧ ਦਾ ਤਿਆਗ ਕਰਕੇ ਰਾਮ ਦਾ ਨਾਮ ਜਪਣਾ ਫੇਰ ਦੁਬਾਰਾ ਜਦੋਂ ਅਸੀਂ ਤੈਨੂੰ ਤਤ ਗਿਆਨ ਦਾ ਉਪਦੇਸ਼ ਦੇਵਾਂਗੇ ਫੇਰ ਜਦੋਂ ਅਸੀਂ ਦੁਬਾਰਾ ਆਵਾਂਗੇ ਉਦੋਂ ਤੈਨੂੰ ਤਤ ਗਿਆਨ ਦਾ ਉਪਦੇਸ਼ ਦੇਵਾਂਗੇ ਇਸ ਪਿੱਛੋਂ ਮਹਾਤਮਾ ਚਲੇ ਗਏ ਬਾਲਮੀਕ ਉਸ ਸਥਾਨ ਤੇ ਬੈਠਾ ਬੇਸਮਝੀ ਕਾਰਨ ਰਾਮ ਦੀ ਥਾਂ ਮਰਾ ਮਰਾ ਸ਼ਬਦ ਦਾ ਜਾਪ ਕਰਨ ਲੱਗਾ ਇਸ ਤਰ੍ਹਾਂ ਉਸਨੂੰ 12 ਵਰੇ ਬਤੀਤ ਗਏ ਉਸ ਉਦਾਲੇ ਮਿੱਟੀ ਦੀ ਬਰਮੀ ਬਣ ਗਈ ਘਾਹ ਫੂਸ ਉੱਗ ਪਿਆ ਪਰ ਬਾਲਮੀਕ ਦੀ ਰਸਨਾ ਮਰਾ 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 ਸ਼ਬਦ ਦਾ ਜਾਪ ਕਰਦੀ ਕਰਦੀ ਰਾਮ 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 ਦਾ ਜਾਪ ਆਪਣੇ ਆਪ ਹੀ ਕਰਨ ਲੱਗ ਪਈ ਸੁਰਤ ਪ੍ਰਭੂ ਜੀ ਦੀ ਚਰਨਾਂ ਨਾਲ ਜੁੜ ਗਈ ਰਾਹ ਮਾਰ ਬਾਲਮੀਕ ਇੱਕ ਆਤਮ ਗਿਆਨੀ ਮਹਾਤਮਾ ਬਣ ਗਿਆ 12 ਸਾਲਾਂ ਪਿੱਛੋਂ ਉਹ ਮਹਾਤਮਾ ਵਾਪਸ ਆਏ ਜਿਸ ਅਸਥਾਨ ਤੇ ਬਾਲਮੀਕ ਤਪੱਸਿਆ ਕਰਨ ਬੈਠਾ ਸੀ ਉੱਥੇ ਇੱਕ ਬਰਮੀ ਵੇਖੀ ਅਤੇ ਉੱਪਰ ਘਾਹ ਫੂਸ ਉੱਗਿਆ ਹੋਇਆ ਸੀ ਬਹੁਤ ਹੈਰਾਨ ਹੋਏ ਇਧਰ ਉਧਰ ਵੇਖਣ ਲੱਗੇ ਅੰਤ ਉਹਨਾਂ ਬਰਮੀ ਨੂੰ ਢਾਉਣਾ ਸ਼ੁਰੂ ਕੀਤਾ ਮਿੱਟੀ ਪਰਾਂ ਕਰਦਿਆਂ ਸਾਰ ਰਾਮ ਰਾਮ ਕਰ ਰਹੇ ਬਾਲਮੀਕ ਜੀ ਨੂੰ ਬਾਹਰ ਕੱਢਿਆ ਅਤੇ ਬਹੁਤ ਅਸਚਰਜ ਹੋਏ ਕਿ ਬਾਲਮੀਕ ਕਿੰਨਾ ਧੁੰਨ ਦਾ ਪੱਕਾ ਨਿਕਲਿਆ ਉਸ ਨੂੰ ਪੂਰਨ ਆਤਮ ਗਿਆਨ ਦੀ ਦਾਤ ਹੁਣ ਤੱਕ ਮਿਲ ਚੁੱਕੀ ਸੀ ਮਹਾਤਮਾ ਨੇ ਪਿਆਰ ਅਤੇ ਸਤਿਕਾਰ ਨਾਲ ਅਸੀਸਾਂ ਦਿੱਤੀਆਂ ਅਤੇ ਹੋਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਚਲੇ ਗਏ ਬਾਲਮੀਕ ਜੀ ਨੂੰ ਇੰਨੀ ਸੂਝ ਤੇ ਆਤਮ ਦ੍ਰਿਸ਼ਟੀ ਦੀ ਦਾਤ ਹੋ ਗਈ ਕਿ ਆਪ ਜੀ ਨੇ ਰਾਮ ਚੰਦਰ ਮਹਾਰਾਜ ਦੇ ਜੀਵਨ ਤੋਂ 1000 ਸਾਲ ਪਹਿਲਾਂ ਹੀ ਰਮਾਇਣ ਦੀ ਰਚਨਾ ਸੰਸਕ੍ਰਿਤ ਵਿਚ ਕਰ ਦਿੱਤੀ ਹੇ ਨਿਜਾਤਮਾ ਵੇਖ ਭੀਲ ਜਾਤੀ ਦੇ ਬਾਲਮੀਕ ਨੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕੀਤੀ ਅਤੇ ਰਿਸ਼ੀ ਬਾਲਮੀਕ ਬਣ ਗਿਆ ਇਹ ਪਦਵੀ ਪ੍ਰਭੂ ਸਿਮਰਨ ਕਰਕੇ ਪ੍ਰਾਪਤ ਹੋਈ ਸਾਧ ਸੰਗਤ ਦੀ ਕਿਰਪਾ ਨਾਲ ਪ੍ਰਾਪਤ ਹੋਈ ਇਸ ਵਾਸਤੇ ਮੇਰੀ ਆਤਮਾ ਤੂੰ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਫਰਮਾਨ ਅਨੁਸਾਰ ਕਿ ਤੇਰਿਆਂ ਸੰਤਾਂ ਜਾਂਚੋ ਚਰਨ ਰੇਨ ਲੇ ਮਸਤਕ ਲਾਵੋ ਕਰ ਕਿਰਪਾ ਦੇਣ ਮਹਾਂਪੁਰਸ਼ਾਂ ਦੀ ਪੁੱਗਿਆਂ ਦੀ ਸਤਪੁਰਖਾਂ ਦੀ ਸੰਗਤ ਕਰਕੇ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਸੰਤ ਖਾਲਸਾ ਸੱਚ ਕੇ ਸੇਵਾ ਅਤੇ ਸਿਮਰਨ ਦੀ ਘਾਲ ਕਮਾਈ ਕਰਕੇ ਮਨੁੱਖਾ ਜੀਵਨ ਦਾ ਅਸਲ ਮਨੋਰਥ ਪੂਰਾ ਕਰ ਤਾਂ ਜੋ ਦਰਗਾਹ ਵਿਚ ਅਕਾਲ ਪੁਰਖ ਜੀ ਦੇ ਪਵਿੱਤਰ ਚਰਨਾਂ ਵਿਚ ਗੁਰੂ ਮਿਹਰ ਸਦਕੇ ਲੀਨ ਹੋ ਸਕੇ ਬਾਲਮੀਕ ਦੂਜਾ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਜੋ ਕੇਦਾਰਾ ਰਾਗ ਵਿਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1124 ਉੱਪਰ ਅੰਕਿਤ ਹੈ ਉਸ ਵਿਚ ਭਗਤ ਜੀ ਇਸ਼ਾਰਾ ਦਿੰਦੇ ਨੇ ਕਿ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੇ ਦੇਖ ਕਿਸ ਜਾਤ ਤੇ ਕਿਹ ਪਦੇ ਅਮਰਿਓ ਰਾਮ ਭਗਤ ਬਸੇਖ ਰਹਾਉ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਾਰਾ ਹੈ ਤੀਨ ਲੋਕ ਪ੍ਰਵੇਸ਼ ਜਿਸ ਸਮੇਂ ਕ੍ਰਿਸ਼ਨ ਜੀ ਨੇ ਮਥੁਰਾ ਵਿਚ ਅਵਤਾਰ ਧਾਰਿਆ ਉਸ ਸਮੇਂ ਚੰਡਾਲਾਂ ਦੇ ਘਰ ਬਾਲਮੀਕ ਦਾ ਜਨਮ ਹੋਇਆ ਜਦੋਂ ਪਾਂਡਵਾਂ ਨੇ ਸ੍ਰੀ ਕ੍ਰਿਸ਼ਨ ਜੀ ਦੀ ਸਹਾਇਤਾ ਨਾਲ ਕੌਰਵਾਂ ਦਾ ਨਾਸ਼ ਕੀਤਾ ਤਾਂ ਯੁਧਿਸ਼ਟਰ ਨੇ ਕੁੱਲ ਹੱਤਿਆ ਦੇ ਪਾਪ ਤੋਂ ਬਚਣ ਲਈ ਅਸ਼ਮੇਧ ਜੱਗ ਰਚਨਾ ਕੀਤਾ ਜੱਗ ਦੇ ਸੰਪੂਰਨ ਹੋਣ ਦਾ ਪੂਰਾ ਪਤਾ ਲੱਗਣ ਵਾਸਤੇ ਉਹਨਾਂ ਇੱਕ ਸੰਖ ਉੱਚੀ ਥਾਂ ਤੇ ਰੱਖਿਆ ਤੇ ਨਿਸ਼ਚਾ ਕਰ ਲਿਆ ਕਿ ਜਦੋਂ ਸੰਖ ਆਪੇ ਆ ਵਜੇਗਾ ਇਹ ਸੰਖ ਜਦੋਂ ਆਪਣੇ ਆਪ ਵੱਜ ਪਵੇਗਾ ਤਾਂ ਇਹ ਸਮਝਿਆ ਜਾਵੇਗਾ ਕਿ ਯੱਗ ਸੰਪੂਰਨ ਹੋ ਗਿਆ ਹੈ ਤੇ ਯੁਧਿਸ਼ਟਰ ਦੇ ਉੱਪਰ ਕਿਸੇ ਪ੍ਰਕਾਰ ਦਾ ਜੋ ਕੁੱਲ ਹੱਤਿਆ ਦਾ ਦੋਸ਼ ਲੱਗਣਾ ਸੀ ਉਸ ਤੋਂ ਉਸ ਨੂੰ ਮੁਕਤੀ ਮਿਲ ਗਈ ਹੈ ਯੱਗ ਆਰੰਭ ਹੋਇਆ ਅਨੇਕ ਪ੍ਰਕਾਰ ਦੇ ਭੋਜਨ ਸਬਜ਼ੀਆਂ ਮਠਿਆਈਆਂ ਤਿਆਰ ਕਰਵਾਈਆਂ। ਸਭ ਰਿਸ਼ੀ ਮੁਨੀ ਸਾਧ ਸੰਤ ਬ੍ਰਾਹਮਣ ਭੋਜਨ ਛਕਣ ਆਏ। ਅੰਨ ਛਕਣ ਉਪਰੰਤ ਦੱਖਣਾ ਲੈ ਕੇ ਵਾਪਸ ਚਲੇ ਗਏ, ਪਰ ਸੰਖ ਨਾ ਵੱਜਿਆ। ਪਾਂਡਵ ਵਿਚਾਰਨ ਲੱਗੇ ਕਿ ਕੀ ਕਾਰਨ ਹੋਇਆ ਜੋ ਸੰਖ ਨਹੀਂ ਵੱਜਿਆ। ਕ੍ਰਿਸ਼ਨ ਜੀ ਨਾਲ ਵਿਚਾਰ ਕੀਤੀ। ਤਦ ਕ੍ਰਿਸ਼ਨ ਜੀ ਨੇ ਆਖਿਆ ਕਿ ਰਾਜਨ, ਆਪ ਦੇ ਨਗਰ ਵਿਚ ਇਕ ਬਾਲਮੀਕ ਨਾਮੀ ਮਹਾਂਪੁਰਖ ਰਹਿੰਦੇ ਨੇ। ਧੂਆਂ ਦੀ ਪਰਵਾਹ ਨਹੀਂ ਕੀਤੀ, ਜਿਸ ਕਾਰਨ ਉੱਚੀ ਧੁਨ ਵਿਚ ਸੰਖ ਨਹੀਂ ਵੱਜਿਆ। ਇਸ ਲਈ ਜਾਓ, ਉਹਨਾਂ ਨੂੰ ਸਤਿਕਾਰ ਸਹਿਤ ਬੁਲਾ ਕੇ ਲਿਆਓ, ਭੋਜਨ ਛਕਾਓ, ਉਹਨਾਂ ਦੀ ਸੇਵਾ ਕਰੋ। ਯੁਧਿਸ਼ਟਰ ਨੇ ਫਿਰ ਬੇਨਤੀ ਕੀਤੀ, ਭਗਵਾਨ ਜੀ, ਆਪ ਅਵਤਾਰ ਹੋ, ਆਪ ਨਾਲੋਂ ਵੱਡਾ ਮਹਾਂਪੁਰਖ ਹੋਰ ਕਿਹੜਾ ਹੋ ਸਕਦਾ ਹੈ? ਤਦ ਕ੍ਰਿਸ਼ਨ ਜੀ ਨੇ ਉੱਤਰ ਦਿੱਤਾ, ਰਾਜਨ, ਪ੍ਰਭੂ ਜੀ ਦੇ ਭਗਤ ਸਭ ਤੋਂ ਵੱਡੇ ਹਨ। ਮੈਂ ਅਜਿਹੇ ਭਗਤਾਂ ਨੂੰ ਦਿਨ ਰਾਤ ਲੱਭਦਾ ਫਿਰਦਾ, ਪਰ ਜੀਵਾਂ ਨੂੰ ਭਾਗਾਂ ਤੋਂ ਬਿਨਾਂ ਅਜਿਹੇ ਮਹਾਂਪੁਰਖਾਂ ਦੇ ਦਰਸ਼ਨ ਵੀ ਪ੍ਰਾਪਤ ਨਹੀਂ ਹੁੰਦੇ। ਕ੍ਰਿਸ਼ਨ ਜੀ ਦੇ ਕਹਿਣ ਤੇ ਰਾਜਾ ਯੁਧਿਸ਼ਟਰ ਨੇ ਭੀਮ ਅਤੇ ਅਰਜਨ ਨੂੰ ਭੇਜਿਆ ਕਿ ਜਾਓ, ਬਾਲਮੀਕ ਜੀ ਨੂੰ ਨਿਮਰਤਾ ਪੂਰਵਕ ਸੱਦ ਕੇ ਲਿਆਓ। ਦੋਨਾਂ ਨੇ ਜਾ ਕੇ ਨਿਮਰਤਾ ਪੂਰਵਕ ਬੇਨਤੀ ਕੀਤੀ, ਪਰ ਬਾਲਮੀਕ ਜੀ ਨੇ ਉੱਤਰ ਦਿੱਤਾ ਕਿ ਹੇ ਭੀਮ, ਮੈਂ ਨੀਚ ਜਾਤ ਦਾ ਚੰਡਾਲ ਹਾਂ, ਛੱਜ ਛਾਨਣੀ ਗੰਢ ਧੁੱਪ ਕੇ ਗੁਜ਼ਾਰਾ ਕਰਦਾ। ਯੱਗ ਤਾਂ ਰਿਸ਼ੀਆਂ ਮੁਨੀਆਂ ਤੇ ਮਹਾਂਪੁਰਖਾਂ ਦੇ ਪਵਿੱਤਰ ਚਰਨਾਂ ਨਾਲ ਸੰਪੂਰਨ ਹੁੰਦੇ ਨੇ, ਮੇਰੇ ਜਿਹੇ ਨੀਚਾਂ ਦੇ ਜਾਣ ਨਾਲ ਨਹੀਂ, ਬਲਕਿ ਮੇਰੇ ਜਾਣ ਨਾਲ ਤਾਂ ਯੱਗ ਅਪਵਿੱਤਰ ਹੋ ਜਾਵੇਗਾ। ਸੋ ਤੁਸੀਂ ਜਾਓ, ਮੈਂ ਨਹੀਂ ਜਾਣਾ। ਬਾਕੀ ਜੇਕਰ ਰਾਜਾ ਜੀ ਮੈਨੂੰ ਬਹੁਤਾ ਤੰਗ ਕਰਨਗੇ ਤੇ ਮੈਂ ਉਹਨਾਂ ਦਾ ਰਾਜ ਤਿਆਗ ਕੇ ਕਿਤੇ ਹੋਰ ਜਾ ਵਸਾਂਗਾ। ਬਾਕੀ ਕ੍ਰਿਸ਼ਨ ਭਗਵਾਨ ਜੀ ਦਾਸ ਨੂੰ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ, ਪਰ ਮੈਨੂੰ ਕੋਈ ਇਸ ਦੀ ਲਾਲਸਾ ਨਹੀਂ। ਉਪਰੋਕਤ ਬਚਨ ਸੁਣ ਕੇ ਅਰਜਨ ਨੇ ਬੇਨਤੀ ਕੀਤੀ ਕਿ ਮਹਾਤਮਾ ਜੀ, ਆਪ ਕਿਰਪਾ ਕਰਕੇ ਸਾਡੇ ਤੇ ਪਰਉਪਕਾਰ ਕਰੋ। ਮਹਾਤਮਾਵਾਂ ਦਾ ਕਰਮ ਹੀ ਪਰਉਪਕਾਰ ਕਰਨਾ ਹੁੰਦਾ ਹੈ। ਆਪ ਮਿਹਰਬਾਨੀ ਕਰੋ, ਸਾਡੇ ਨਾਲ ਚੱਲੋ। ਬੜੀ ਆਜਜੀ ਨਾਲ ਕੀਤੀ ਅਰਜਨ ਦੀ ਬੇਨਤੀ ਵੇਖ ਕੇ ਬਾਲਮੀਕ ਜੀ ਨੇ ਅਗਲੇ ਦਿਨ ਉਹਨਾਂ ਦੇ ਨਾਲ ਜਾਣ ਦਾ ਇਕਰਾਰ ਕਰ ਲਿਆ। ਅਰਜਨ ਨੇ ਸਾਰੀ ਵਾਰਤਾ ਕ੍ਰਿਸ਼ਨ ਜੀ ਨੂੰ ਆ ਕੇ ਦੱਸੀ। ਕ੍ਰਿਸ਼ਨ ਜੀ ਨੇ ਦ੍ਰੋਪਦੀ ਨੂੰ ਖੱਟ ਰਸ ਭਰਪੂਰ ਭੋਜਨ ਤਿਆਰ ਕਰਨ ਲਈ ਆਖਿਆ। ਭੋਜਨ ਤਿਆਰ ਕੀਤੇ। ਦੂਜੇ ਦਿਨ ਬਾਲਮੀਕ ਜੀ ਭਗਵਾਨ ਦਾ ਸਿਮਰਨ ਕਰਦੇ ਹੋਏ ਆ ਗਏ। ਭਗਵਾਨ ਕ੍ਰਿਸ਼ਨ ਜੀ ਨੇ ਆਪ ਉੱਠ ਕੇ ਆਦਰ ਸਤਿਕਾਰ ਨਾਲ ਚਰਨ ਧੋਤੇ ਤੇ ਆਸਣ ਤੇ ਬਿਠਾਇਆ। ਦ੍ਰੋਪਦੀ ਨੇ ਹਰ ਪ੍ਰਕਾਰ ਦੇ ਭੋਜਨ ਪਰੋਸ ਕੇ ਲਿਆਂਦੇ। ਬਾਲਮੀਕ ਜੀ ਨੇ ਸਾਰਿਆਂ ਨੂੰ ਇਕੱਠੇ ਕਰਕੇ ਮਿਲਗੋਭਾ ਬਣਾ ਲਿਆ ਤੇ ਉਹ ਛਕਣ ਲੱਗੇ, ਪਰ ਸੰਖ ਬਹੁਤ ਧੀਮੀ ਆਵਾਜ਼ ਨਾਲ ਵੱਜਾ। ਦੁਬਾਰਾ ਫਿਰ ਕਾਰਨ ਲੱਭਣ ਦੀ ਜਾਂਚ ਪੜਤਾਲ ਹੋਈ ਕਿ ਪਹਿਲੇ ਤੇ ਸੰਖ ਵੱਜਿਆ ਨਹੀਂ ਸੀ ਤੇ ਹੁਣ ਜੇ ਵੱਜਿਆ ਹੀ ਹੈ ਤੇ ਬਹੁਤ ਧੀਮੀ ਆਵਾਜ਼ ਵਿਚ, ਇਸਦਾ ਕਾਰਨ ਕੀ ਹੈ? ਉਸ ਪੜਤਾਲ ਤੋਂ ਬਾਅਦ ਪਤਾ ਚੱਲਿਆ। ਦ੍ਰੋਪਦੀ ਨੂੰ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ ਕਿ ਹੇ ਰਾਜਨ, ਮੇਰੇ ਮਨ ਅੰਦਰ ਗਲਾਨੀ ਉਪਜੀ ਕਿ ਇਹ ਨੀਚ ਜਾਤ ਦਾ ਸੁਭਾਅ ਹੋਣ ਕਰਕੇ ਮੇਰੇ ਤਿਆਰ ਕੀਤੇ ਅਨਕ ਪ੍ਰਕਾਰ ਦੇ ਖੱਟ ਰਸ ਭੋਜਨ ਦੀ ਕਦਰ ਨਹੀਂ ਪਾ ਸਕਿਆ। ਇਕੱਲਾ ਇਕੱਲਾ ਪਦਾਰਥ ਸਵਾਦ ਸਹਿਤ ਛਕਣ ਦੀ ਬਜਾਏ ਇਸ ਨੇ ਸਾਰੇ ਭੋਜਨ ਨੂੰ ਇੱਕੋ ਥਾਂ ਰਲਾ ਕੇ ਮਿਲਗੋਭਾ ਬਣਾ ਲਿਆ। ਇਹ ਨੀਚ ਜਾਤ ਦਾ ਕਰਤੱਵ ਫਿਰ ਵੀ ਬਾਲਮੀਕ ਕਰ ਰਿਹਾ ਹੈ। ਇਹੋ ਜਿਹੀ ਮੰਦ ਭਾਵਨਾਵਾਂ ਮਨ ਵਿਚ ਫਿਰਦੀਆਂ ਰਹੀਆਂ ਨੇ। ਕ੍ਰਿਸ਼ਨ ਜੀ ਨੇ ਦੁਬਾਰਾ ਹੁਕਮ ਕੀਤਾ ਕਿ ਨਹੀਂ, ਇਹ ਤੁਹਾਡੀ ਬਹੁਤ ਵੱਡੀ ਭੁੱਲ ਹੋਈ ਹੈ। ਨਫ਼ਰਤ ਤਿਆਗ ਕੇ ਦੁਬਾਰਾ ਬਾਲਮੀਕ ਜੀ ਨੂੰ ਸੱਦ ਕੇ ਲੰਗਰ ਛਕਾਇਆ ਜਾਵੇ, ਤਦ ਹੀ ਤੁਹਾਡਾ ਜੱਗ ਸੰਪੂਰਨ ਹੋਵੇਗਾ ਤੇ ਇਹ ਸੰਖ ਵੱਜੇਗਾ। ਇਸ ਵਾਰ ਯੁਧਿਸ਼ਟਰ ਜੀ ਆਪ ਨਿਮਰਤਾ ਵਿਚ ਹੋ ਕੇ ਗਏ। ਜਦੋਂ ਬਾਲਮੀਕ ਜੀ ਨੇ ਦੇਖਿਆ ਕਿ ਯੁਧਿਸ਼ਟਰ ਜੀ ਆ ਰਹੇ ਨੇ ਤੇ ਉੱਠ ਕੇ ਰਾਜੇ ਨੂੰ ਨਮਸਕਾਰ ਕੀਤੀ। ਜਦੋਂ ਨਮਸਕਾਰ ਕਰਨ ਹੀ ਲੱਗੇ ਸਨ ਤੇ ਨਾਲ ਹੀ ਬੇਨਤੀਆਂ ਕੀਤੀਆਂ ਕਿ ਹੇ ਰਾਜਨ ਦੇ ਰਾਜਾ, ਆਪਨੇ ਬਹੁਤ ਕਿਰਪਾ ਕੀਤੀ ਜੋ ਦਾਸ ਗਰੀਬ ਦੇ ਘਰ ਚਰਨ ਪਾਉਣ ਦੀ ਕਿਰਪਾਲਤਾ ਕੀਤੀ। ਰਾਜੇ ਨੇ ਨਿਮਰਤਾ ਪੂਰਵਕ ਦੁਬਾਰਾ ਲੰਗਰ ਛਕਣ ਲਈ ਨਿਮੰਤਰਣ ਦਿੱਤਾ, ਜੋ ਬਾਲਮੀਕ ਜੀ ਨੇ ਪ੍ਰਵਾਨ ਕਰ ਲਿਆ। ਜਦੋਂ ਕ੍ਰਿਸ਼ਨ ਜੀ ਨੇ ਦੁਬਾਰਾ ਬਾਲਮੀਕ ਜੀ ਨੂੰ ਆਉਂਦਿਆਂ ਵੇਖਿਆ ਤਦ ਬੜੇ ਪਿਆਰ ਨਾਲ ਅੱਗੇ ਹੋ ਕੇ ਮਿਲੇ, ਪਿਆਰ ਨਾਲ ਗੱਲ ਲਾਇਆ ਤੇ ਆਪ ਹੀ ਬਾਲਮੀਕ ਜੀ ਨੂੰ ਰਸੋਈ ਵਿਚ ਲੈ ਗਏ। ਸੁੰਦਰ ਆਸਣ ਵਿਛਾਇਆ, ਚਰਨ ਧੋਤੇ, ਆਦਰ ਨਾਲ ਬਿਠਾਇਆ। ਦ੍ਰੋਪਦੀ ਨੇ ਥਾਲ ਪਰੋਸ ਕੇ ਰੱਖਿਆ। ਪਹਿਲਾਂ ਵਾਂਗੂ ਹੀ ਬਾਲਮੀਕ ਜੀ ਨੇ ਮਿਲਗੋਭਾ ਕਰਕੇ ਭਗਵਾਨ ਜੀ ਨੂੰ ਭੋਗ ਲਵਾਇਆ ਤੇ ਖਾਣਾ ਸ਼ੁਰੂ ਕੀਤਾ। ਜਿਉਂ ਜਿਉਂ ਬਾਲਮੀਕ ਜੀ ਆਪਣੇ ਮੂੰਹ ਵਿਚ ਬੁਰਕੀਆਂ ਪਾਉਣ, ਤਿਉਂ ਤਿਉਂ ਸੰਖ ਦਾ ਸ਼ਬਦ ਉੱਚਾ ਤੇ ਗੰਭੀਰ ਗੂੰਜਣਾ ਆਰੰਭ ਹੋ ਗਿਆ। ਧੁਨੀ ਨੂੰ ਸੁਣ ਕੇ ਸਾਰੇ ਲੋਕ ਜੈ ਜੈਕਾਰ ਕਰਨ ਲੱਗੇ। ਸਾਰੇ ਪਦਾਰਥ ਇਕੱਠੇ ਕਰਨ ਦਾ ਕਾਰਨ ਜਦੋਂ ਬਾਲਮੀਕ ਜੀ ਤੋਂ ਪੁੱਛਿਆ ਤਦ ਬਾਲਮੀਕ ਜੀ ਨੇ ਆਖਿਆ ਕਿ ਕ੍ਰਿਸ਼ਨ ਭਗਵਾਨ ਜੀ, ਮੈਂ ਇਸ ਦੁਚਿੱਤੀ ਵਿਚ ਸਾਂ ਕਿ ਪਹਿਲਾਂ ਤੁਹਾਨੂੰ ਖੱਟੇ ਪਦਾਰਥ ਦਾ ਭੋਗ ਲਵਾਵਾਂ ਜਾਂ ਮਿੱਠੇ ਦਾ ਲਵਾਵਾਂ। ਮੈਂ ਫੈਸਲਾ ਨਾ ਕਰ ਸਕਿਆ। ਤੇ ਅਖੀਰ ਮੈਂ ਇਹੋ ਹੀ ਸੋਚਿਆ ਕਿ ਸਾਰੇ ਪਦਾਰਥ ਹੀ ਇਕੱਠੇ ਕਰ ਲਓ ਤੇ ਭਗਵਾਨ ਜੀ ਨੂੰ ਭੋਗ ਲਵਾ ਦਿਓ। ਇਸ ਉਪਰੰਤ ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਕਿ ਇਹ ਯੁਧਿਸ਼ਟਰ ਰਸਾਂ ਕਸਾਂ ਨੂੰ ਮੂਰਖ ਲੋਕ ਗ੍ਰਹਿਣ ਕਰਦੇ ਨੇ, ਪ੍ਰਭੂ ਭਗਤ ਤਾਂ ਹਮੇਸ਼ਾ ਰਾਮ ਨਾਮ ਦਾ ਰਸ ਮਾਣਦੇ ਨੇ। ਹੇ ਨਿਜਾਤਮਾ ਉਹਾਂ ਤੇ ਉਤਮ ਗਣੋਂ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ। ਗੁਰਬਾਣੀ ਦੇ ਪਵਿੱਤਰ ਫਰਮਾਨ ਅਨੁਸਾਰ ਨਾਮ ਜਪਣ ਵਾਲਾ ਨੀਚ ਚੰਡਾਲ ਵੀ ਤਿੰਨਾਂ ਲੋਕਾਂ ਵਿਚ ਪੂਜਣ ਯੋਗ ਹੋ ਜਾਂਦਾ ਹੈ ਅਤੇ ਸਭ ਨਾਲੋਂ ਉੱਤਮ ਹੋ ਜਾਂਦਾ ਹੈ ਜਿਹਦੇ ਮਨ ਵਿਚ ਪ੍ਰਭੂ ਜੀ ਦਾ ਪਾਵਨ ਨਾਮ ਵਸ ਜਾਂਦਾ ਹੈ। ਇਸ ਵਾਸਤੇ ਤੂੰ ਵੀ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਕੇ ਉੱਤਮ ਪਦਵੀ ਪ੍ਰਾਪਤ ਕਰਨਾ ਕਰ।